ਵਾਰ 24 ਪੌੜੀ 20 ਵਿੱਚ ਪੰਚਮ ਗੁਰਦੇਵ ਸਤਿਗੁਰੂ ਜੀ ਦੀ ਪਾਵਨ ਉਪਮਾ ਵਡਿਆਈ ਫੁਰਮਾਨ ਕਰਦਿਆਂ ਹੋਇਆਂ ਉਚਾਰਨ ਕਰ ਰਹੇ ਨੇ। ਚਾਰੇ ਚੱਕ ਨਿਵਾਇਨ ਸਿੱਖ ਸੰਗਤ ਆਵੈ ਅਗਣਤਾ, ਲੰਗਰ ਚੱਲੈ ਗੁਰ ਸ਼ਬਦ ਪੂਰੇ ਪੂਰੀ ਬਣਤ ਬਣਤਾ। ਗੁਰਮੁਖ ਸ਼ਤਰ ਨਿਰੰਜਨੀ ਪੂਰਨ ਬ੍ਰਹਮ ਪਰਮ ਪਦ ਪਮਤਾ, ਵੇਦ ਕਤੇਬ ਅਗੁਚਰਾ ਗੁਰਮੁਖ ਸ਼ਬਦ ਸਾਧ ਸੰਗ ਸਤਾ। ਮਾਇਆ ਵਿੱਚ ਉਦਾਸ ਕਰ ਗੁਰਸਿੱਖ ਜਨਕ ਅਸੰਖ ਭਗਤਾ, ਕੁਦਰਤ ਕੀਮ ਨ ਜਾਣੀਐ ਅਕਥ ਕਥਾ ਅਬਗਤ ਅਬਗਤਾ। ਗੁਰਮੁਖ ਸੁਖ ਫਲ ਸਹਿਜ ਸੁਗਤਾ, ਗੁਰਮੁਖ ਸੁਖ ਫਲ ਸਹਿਜ ਸੁਗਤਾ। ਚਾਰੇ ਚੱਕ ਨਿਵਾਇਨ ਸਿੱਖ ਸੰਗਤ ਆਵੈ ਅਗਣਤਾ। ਚਾਰੇ ਚੱਕ ਮਤਲਬ ਚਾਰੇ ਦਿਸ਼ਾਵਾਂ, ਪੂਰਬ ਪੱਛਮ ਉੱਤਰ ਦੱਖਣ, ਸਾਰੇ ਦਾ ਸਾਰਾ ਸੰਸਾਰ ਜਗਤ ਹੀ ਇਸ ਦੇ ਵਿੱਚ ਆ ਗਿਆ। ਚਾਰੇ ਦਿਸ਼ਾ ਗੁਰੂ ਸਾਹਿਬ ਜੀ ਨੇ ਆਪਣੇ ਅਧੀਨ ਕਰ ਲਿੱਤੇ। ਸਿੱਖ ਸੰਗਤਾਂ ਅਣਗਿਣਤ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਹੀਰਾਂ ਘੱਤ ਘੱਤ ਕੇ ਆ ਰਹੀਆਂ ਨੇ। ਭਾਵ ਬੇਅੰਤ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਦਾ ਦੀਦਾਰ ਕਰਨ ਵਾਸਤੇ ਪੂਰਬ ਤੋਂ, ਪੱਛਮ ਤੋਂ, ਉੱਤਰ ਤੋਂ, ਦੱਖਣ ਤੋਂ, ਸਾਰੇ ਸੰਸਾਰ ਜਗਤ ਵਿੱਚੋਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਦਾ ਇਕੱਠ ਹੁੰਦਾ, ਜਿਹੜੀਆਂ ਲਾਹਾ ਲੈਣ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਦੀਦਾਰ ਕਰਨ ਵਾਸਤੇ ਆਉਂਦੀਆਂ ਹਨ। ਲੰਗਰ ਚੱਲੈ ਗੁਰ ਸ਼ਬਦ ਪੂਰੇ ਪੂਰੀ ਬਾਣੀ ਬਣਤਾ। ਲੰਗਰ ਗੁਰੂ ਦੇ ਹੁਕਮ ਨਾਲ ਚੱਲਦਾ ਹੈ, ਕੋਈ ਤੋਟ ਨਹੀਂ ਆਉਂਦੀ। ਨਾਲ ਨਾਲ ਜਿੱਥੇ ਗੁਰੂ ਕਾ ਲੰਗਰ ਭੋਜਨ ਪ੍ਰਸ਼ਾਦ ਆਪਾਂ ਛਕਦੇ ਹਾਂ, ਉੱਥੇ ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ। ਭਾਈ ਸਤਾ ਬਲਵੰਡਾ ਜੀ ਵੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਦੀ ਵਡਿਆਈ ਕਰਦੇ ਨੇ, ਉਹਨਾਂ ਨੇ ਵੀ ਬਚਨ ਵਰਤਿਆ, ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ, ਖਰਚੇ ਦਿੱਤ ਖਸਮ ਦੀ ਆਪ ਖਹਿੰਦੀ ਖੈਰ ਦਬੱਟੀ ਹੈ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਲੰਗਰ ਚੱਲੈ ਗੁਰ ਸ਼ਬਦ ਪੂਰੇ ਪੂਰੀ ਬਣੀ ਬਣਤਾ। ਲੰਗਰ ਗੁਰੂ ਪਾਤਸ਼ਾਹ ਦੇ ਹੁਕਮ ਨਾਲ ਚੱਲਦਾ ਹੈ, ਸ਼ਬਦ ਦਾ ਲੰਗਰ ਵਰਤ ਰਿਹਾ ਹੈ, ਕੋਈ ਤੋਟ ਨਹੀਂ ਆਉਂਦੀ, ਕਿਉਂਕਿ ਪੂਰੇ ਗੁਰੂ ਨੇ ਪੂਰੀ ਬਣਤ ਬਣਾਈ ਹੋਈ ਹੈ। ਭਾਵ ਇੱਥੇ ਕੋਈ ਤੋਟ ਨਹੀਂ, ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਰਿਜਕ ਦੇਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ ਆਪਣੇ ਸਿੰਘਾਸਣ ਤੇ ਬਿਰਾਜਮਾਨ ਹਨ। ਗੁਰਮੁਖ ਸ਼ਤਰ ਨਿਰੰਜਨੀ ਪੂਰਨ ਬ੍ਰਹਮ ਪਰਮ ਪਦਮਤਾ, ਜਿਹੜਾ ਗੁਰਮੁਖਾਂ ਦਾ ਸ਼ਤਰ ਹੈ ਉਹ ਨਿਰੰਜਨੀ ਸ਼ਤਰ ਹੈ। ਗੁਰ ਅਰਜਨ ਸਿਰ ਸ਼ਤਰ ਆਪ ਪਰਮੇਸ਼ਰ ਦੀਓ। ਭੱਟਾਂ ਨੇ ਆਪਣੇ ਸਵਈਆਂ ਚਾਖਿਆ, ਕਹਿਣ ਲੱਗੇ ਇੰਝ ਮਹਿਸੂਸ ਹੋ ਰਿਹਾ ਜਿਹੜਾ ਸ਼ਤਰ ਗੁਰੂ ਅਰਜਨ ਦੇਵ ਸਾਹਿਬ ਦੇ ਸੀਸ ਤੇ ਝੁਲਦਾ ਉਹ ਕਿਸੇ ਸੰਸਾਰੀ ਦੁਨੀਆਦਾਰ ਨੇ ਨਹੀਂ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਦੇ ਸੀਸ ਤੇ ਝੁੱਲਣ ਵਾਲਾ ਸ਼ਤਰ ਆਪ ਨਿਰੰਕਾਰ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਕਿਉਂਕਿ ਪੰਚਮ ਪਾਤਸ਼ਾਹ ਸਤਿਗੁਰੂ ਸ਼ਹਿਨਸ਼ਾਹ ਆਪ ਨਿਰੰਕਾਰ ਪਰਮੇਸ਼ਰ ਸਰੂਪ ਹਨ। ਗੁਰਮੁਖ ਸ਼ਤਰ ਨਿਰੰਜਨੀ, ਇਹ ਨਿਰੰਜਨੀ ਸ਼ਤਰ ਹੈ, ਉਸ ਨਿਰੰਜਨ ਭਾਵ ਪਰਮੇਸ਼ਰ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਪੂਰਨ ਬ੍ਰਹਮ ਪਰਮ ਪਦ ਮਤਾ, ਪੂਰਨ ਬ੍ਰਹਮ ਦੇ ਪਰਮ ਪਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਰ ਵਕਤ ਮਸਤ ਰਹਿੰਦੇ ਹਨ, ਆਨੰਦ ਮਾਣਦੇ ਹਨ, ਪਰਮਾਤਮਾ ਵਿੱਚ ਹੀ ਲੀਨ, ਪਰਮਾਤਮਾ ਵਿੱਚ ਹੀ ਅਭੇਦ ਰਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਵੇਦ ਕਤੇਬ ਅਗੋਚਰਾ ਗੁਰਮੁਖ ਸ਼ਬਦ ਸਾਧ ਸੰਗ ਸਤਾ, ਵੇਦਾਂ ਕਤੇਬਾਂ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਿਮਾ ਅਗਾਂਹ ਹੈ। ਵੇਦਾਂ ਕਿਤਾਬਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਿਮਾ ਬਿਆਨ ਵੀ ਕੀਤੀ ਜਾਏ, ਵਰਣਨ ਨਹੀਂ ਕੀਤਾ ਜਾ ਸਕਦਾ। ਭਾਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ, ਕੋਈ ਵੇਦ ਕਿਤੇਬ ਸ਼ਾਸਤਰ ਆਦਿਕ ਹੋਰ ਦੁਨੀਆਂ ਦੀਆਂ ਧਾਰਮਿਕ ਪੁਸਤਕਾਂ ਪੰਜਵੇਂ ਪਾਤਸ਼ਾਹ ਦਾ ਵਰਣਨ ਨਹੀਂ ਕਰ ਸਕਦੀਆਂ ਕਿ ਕਿਤਨਾ ਮਹਾਨ ਸਤਿਗੁਰੂ ਹੈ, ਕਿ ਕਿਤਨੇ ਮਹਾਨ ਸੰਸਾਰ ਜਗਤ ਦੇ ਪਿਆਰੇ ਸ਼ਹਿਨਸ਼ਾਹ ਨੇ ਉਹ। ਗੁਰਮੁਖ ਸ਼ਬਦ ਸਾਧ ਸੰਗ ਸੱਤਾ, ਗੁਰਮੁਖਾਂ ਦਾ ਸ਼ਬਦ ਹੈ ਜੋ ਸਾਧ ਸੰਗਤ ਸੱਤ ਸਰੂਪ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਗੁਰਮੁਖ ਜਨ ਹਨ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਪਾਤਸ਼ਾਹ ਜੀ ਦੀ ਸਾਧ ਸੰਗਤ ਵਿੱਚ ਆਣ ਕੇ ਉਹ ਸੱਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ। ਜਿਵੇਂ ਆਪ ਗੁਰ ਅਰਜਨ ਪ੍ਰਤੱਖ ਹਰ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਪ੍ਰਤੱਖ ਨਿਰੰਕਾਰ ਹਰੀ ਸਰੂਪ ਨੇ। ਜਿਹੜੇ ਗੁਰਸਿੱਖ ਸੱਜਣ ਪੰਜਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਸੱਤ ਸੰਗਤ ਵਿੱਚ ਆਉਂਦੇ ਨੇ, ਉਹਨਾਂ ਨੂੰ ਵੀ ਉਸ ਨਿਰੰਕਾਰ ਵਾਹਿਗੁਰੂ ਵਿੱਚ, ਸੱਚੇ ਪ੍ਰਭੂ ਵਿੱਚ ਲੀਨ ਕਰ ਦਿੰਦੇ ਹਨ। ਮਾਇਆ ਵਿੱਚ ਉਦਾਸ ਕਰ ਗੁਰਸਿੱਖ ਜਨਕ ਅਸੰਖ ਭਗਤਾ। ਬੜੇ ਪਿਆਰੇ ਬਚਨ ਕਹਿਣ ਲੱਗੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਆਪਣੇ ਸਿੱਖਾਂ ਨੂੰ ਮਾਇਆ ਦੇ ਵਿੱਚ ਰੱਖ ਕੇ ਹੀ ਉਦਾਸ ਬਿਰਤੀ ਦੇ ਦਿੰਦੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖ ਰਹਿੰਦੇ ਸੰਸਾਰ ਜਗਤ ਵਿੱਚ ਨੇ, ਮਾਇਆ ਵਿੱਚ ਨੇ, ਪਦਾਰਥਾਂ ਵਿੱਚ ਵੀ ਰਹਿੰਦੇ ਨੇ, ਖਾਣਾ ਪੀਣਾ ਪਹਿਨਣਾ, ਪਰਿਵਾਰ ਵਿੱਚ ਰਹਿਣਾ, ਧੀਆਂ ਪੁੱਤਰ ਬੱਚੇ ਪਾਲਣੇ, ਕਿਰਤ ਬਿਰਤ ਕਰਨੀ, ਸੰਸਾਰ ਦੇ ਆਰ ਪਾਰ ਕਰਨੇ, ਦੁਨੀਆਂ ਦੇ ਕਾਰੋਬਾਰ ਧੰਦੇ ਕਰਨੇ, ਇਹਨਾਂ ਵਿੱਚ ਵੀ ਗੁਰਸਿੱਖ ਸੰਸਾਰ ਜਗਤ ਵਿੱਚ ਵਿਚਰ ਰਹੇ ਨੇ। ਪਰ ਗੁਰੂ ਅਰਜਨ ਦੇਵ ਸਾਹਿਬ ਆਪਣੇ ਗੁਰਸਿੱਖਾਂ ਦੀ ਜਿਹੜੀ ਬਿਰਤੀ ਹੈ, ਸੁਰਤ ਹੈ, ਉਹਨੂੰ ਮਾਇਆ ਵਿੱਚ ਸਰੀਰ ਕਰਕੇ ਭਾਵੇਂ ਰਹਿੰਦੇ ਹੋਣ, ਪਰ ਸੁਰਤ ਬਿਰਤੀ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਦਿੰਦੇ ਨੇ। ਆਪਣਿਆਂ ਸਿੱਖਾਂ ਨੂੰ ਮਾਇਆ ਵਿੱਚ ਹੀ ਉਦਾਸ, ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਕਰ ਦਿੰਦੇ ਹਨ। ਬੜੀ ਕਮਾਲ ਦੀ ਗੱਲ ਆਖੀ ਭਾਈ ਗੁਰਦਾਸ ਜੀ ਨੇ। ਕਹਿਣ ਲੱਗੇ ਗੁਰਸਿੱਖ ਜਨਕ ਅਸੰਖ ਭਗਤਾ। ਹੁਣ ਰਾਜੇ ਜਨਕ ਨੂੰ ਬੜਾ ਵੱਡਾ ਭਗਤ ਮੰਨਿਆ ਗਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਖਸਮ ਦੀ ਬਾਣੀ ਵਿੱਚ ਵੀ ਰਾਜੇ ਜਨਕ ਦਾ ਬਹੁਤ ਥਾਵਾਂ ਤੇ ਜ਼ਿਕਰ ਆਇਆ। ਇੱਥੋਂ ਤੱਕ ਭੱਟਾਂ ਨੇ ਆਪਣੇ ਸਵਈਆਂ ਚ ਆਖਿਆ, ਗੁਰੂ ਅੰਗਦ ਦੇਵ ਸਾਹਿਬ ਦੀ ਉਪਮਾ ਚ ਕਹਿਣ ਲੱਗੇ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ। ਭਾਈ ਗੁਰਦਾਸ ਜੀ ਨੇ ਬਚਨ ਵਰਤਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਇਸ ਕਰਕੇ ਉਹਨੂੰ ਵੱਡਾ ਭਗਤ ਆਖਿਆ ਕਿ ਉਹ ਮਾਇਆ ਵਿੱਚ ਰਹਿ ਕੇ ਸੋਨੇ ਦੇ ਸਿੰਘਾਸਨ ਤੇ ਬਹਿ ਕੇ ਵੀ ਉਦਾਸ, ਭਾਵ ਮਾਇਆ ਤੋਂ ਨਿਰਲੇਪ ਹੈ ਰਾਜਾ ਜਨਕ। ਹੁਣ ਬੇਨਤੀ ਸੁਣਨੀ। ਕਹਿਣ ਲੱਗੇ, ਉਹ ਤੇ ਇੱਕ ਰਾਜੇ ਜਨਕ ਦਾ ਜ਼ਿਕਰ ਦੁਨੀਆਂ ਨੇ ਕੀਤਾ, ਧਾਰਮਿਕ ਗ੍ਰੰਥਾਂ ਵਿੱਚ ਇੱਕ ਰਾਜੇ ਜਨਕ ਦਾ ਜ਼ਿਕਰ ਆਇਆ ਕਿ ਉਹ ਬੜਾ ਮਹਾਨ ਭਗਤ ਹੈ ਜਿਹੜਾ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਪਦਾਰਥਾਂ ਤੋਂ ਉਦਾਸ ਹੈ, ਨਿਰਲੇਪ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਸ਼ਰਨ ਵਿੱਚ ਜਿੰਨੇ ਗੁਰਸਿੱਖ ਬੈਠੇ ਨਾ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਸੰਸਾਰ ਜਗਤ ਦੇ ਵਿੱਚ ਥਾਂ ਪਰ ਥਾਂ ਜਿੱਥੇ ਵੀ ਗੁਰੂ ਕੇ ਸਿੱਖ ਤੁਹਾਡੇ ਵੱਸਦੇ ਨਾ, ਤੁਸੀਂ ਅਣਗਿਣਤ ਹੀ ਜਨਕ ਪੈਦਾ ਕਰ ਦਿੱਤੇ। ਜਿਹੜਾ ਰਾਜਾ ਜਨਕ ਗੁਰਮੁਖ ਮਾਇਆ ਵਿੱਚ ਉਦਾਸੀ ਸੀ, ਮਾਇਆ ਵਿੱਚ ਰਹਿ ਕੇ ਉਦਾਸ ਰਹਿੰਦਾ ਸੀ, ਪਦਾਰਥਾਂ ਦਾ ਅਸਰ ਨਹੀਂ ਸੀ ਉਹਦੇ ਤੇ ਕੋਈ, ਦੁਨੀਆਂ ਦੀ ਮੋਹ ਮਾਇਆ ਤੋਂ ਨਿਰਲੇਪ ਸੀ, ਰਾਜ ਵੀ ਕਰਦਾ ਸੀ ਪਰ ਖੁਬਦਾ ਨਹੀਂ ਸੀ ਸੁਰਤ ਬਿਰਤੀ ਕਰਕੇ ਸੰਸਾਰ ਦੇ ਪਦਾਰਥਾਂ ਚ। ਪਰ ਗੁਰੂ ਅਰਜਨ ਦੇਵ ਸਾਹਿਬ ਨੇ ਕੀ ਕੀਤਾ, ਗੁਰ ਸਿੱਖ ਜਨਕ ਅਸੰਖ ਭਗਤਾ। ਅਸੰਖ ਦਾ ਮਤਲਬ ਜਿਨ੍ਹਾਂ ਦੀ ਸੰਖਿਆ ਨਾ ਕੀਤੀ ਜਾ ਸਕੇ। ਬੇਅੰਤ ਐਸੇ ਗੁਰਸਿੱਖ, ਬੇਅੰਤ ਐਸੇ ਭਗਤ, ਬੇਅੰਤ ਐਸੇ ਸਿੱਖੀ ਕਮਾਉਣ ਵਾਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਰਾਜੇ ਜਨਕ ਵਰਗੇ ਅਸੰਖਾਂ ਹੀ ਪੈਦਾ ਕਰ ਦਿੱਤੇ, ਜਿਹੜੇ ਮਾਇਆ ਤੇ ਪਦਾਰਥਾਂ ਵਿੱਚ ਸੁਰਤ ਬਿਰਤੀ ਕਰਕੇ ਲੀਨ ਨਹੀਂ ਸਨ ਹੁੰਦੇ। ਕੁਦਰਤ ਕੀਮ ਨਾ ਜਾਣੀਐ ਅਕਥ ਕਥਾ ਅਬਗਤ ਅਬਗਤਾ। ਸਤਿਗੁਰੂ ਪਾਤਸ਼ਾਹ ਜੀ ਦੀ ਕੁਦਰਤ ਕੀਮਤ ਨਹੀਂ ਪਾਈ ਜਾ ਸਕਦੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਦਾ ਕੀ ਮੁੱਲ ਪਾਈਏ, ਕੀ ਕੀਮਤ ਦੱਸੀਏ, ਕੀ ਮਹਿਮਾ ਕਰੀਏ ਉਹਨਾਂ ਦੀ। ਇਹੋ ਹੀ ਕਿਹਾ ਜਾ ਸਕਦਾ ਅਕਥ ਕਥਾ। गुरु अर्जन देव साहब जी तुहाडे जीवन की कथा अकथ है, भाव साडे कोलों कथन नहीं की जा सकती, साडे कोलों वर्णन नहीं की जा सकती, असी नहीं तुहाडी महिमा नूं पूर्ण तौर दे उत्ते बयान कर सकते। कोई मत बुद्ध नहीं है साडे पास कि असी पूर्ण तौर ते गुरु अर्जन देव साहब जी तुहाडी वडियाई नूं बयान कर सकीए। अकथ कथा अवगत अवगता, अवगत तो भी अवगत है, भाव कठन तो भी कठन है, नहीं वर्णन किया जा सकता। अकथ कथा है तुहाडी, साडे बोलां विच नहीं आ सकती, साडी बुद्ध मत तो परे है तुहाडी वडियाई गुरु अर्जन देव साहब जी। गुरमुख सुख फल सहज सुगता, जेड़े गुरु की शरण पै गए हैं, श्री गुरु अर्जन देव महाराज के चरणों नाल जुड़ गए, जेड़े कहन लगे उन्होंने सुख फल की प्राप्ति सहजे ही करा देंदे ने, सुते सिद्ध ही गुरु अर्जन देव साहब सच्चे पातशाह ऐसी बख्शिश कर देंदे ने, जेड़े उन्हां दी शरण विच आ जांदे ने उन्हां नूं आत्मिक आनंद आत्मिक सुख की प्राप्ति सहज सुभा सुते सिद्ध ही हो जाती है। और भली रीत है श्री गुरु अर्जन देव साहब की संसार के लोगों नूं जगत तो तारन की सुगता, गत कहिंदे ने रीत नूं सुगता, भली रीत, बड़ा सोहना ढंग बड़ा सोहना तरीका श्री गुरु अर्जन देव महाराज सच्चे पातशाह जी का है, जेड़े प्यार विच भेज के दाते की शरण विच आ गए, भावें उत्तर तो आवे कोई दक्षण वल्लों आवे पूर्ब वल्लों आवे भावें कोई पछम वल्लों आवे, चारे दे चारे पासे चारे दियां चारे दिशावां दे लोग श्री गुरु अर्जन देव साहब सच्चे पातशाह दे चरणां ते झुकदे आ के, जेड़े झुक गए जेड़े सतगुरु शहनशाह जी की शरण विच आ गए, सारियां नूं आत्मिक आनंद सहज अवस्था सुते सिद्ध ही महाराज अपनी बख्शिश रहमत दे नाल उन्हां दी झोली विच पा उन्हां दी जिंदगी दा बेड़ा पार कर देंदे हन। राग रामकली विच भाई सत्ता ते भाई बलवंड ने जदों पंचम पातशाह जी की वडियाई की ने उन्होंने भी यह बचन फुरमान किए। हुण भाई गुरदास जी के बचन पढ़े हो तो भाई सत्ता बलवंडा ने गुरु ग्रंथ साहब की पावन बाणी च जो बचन उचारण होए आप पढ़ते हैं किन्ने मेल खाते ने, ऐसी महान व्याख्या भाई साहब भाई गुरदास जी ने खसम की बाणी की की है। हुण भाई गुरदास जी के बचन आप हुणे पढ़े, चारे चक निवायुन सिख संगत आवै अगणता, चारे चक निवायुन भाई सत्ता बलवंडा अर्थात गुरु पातशाह दे सिख पंचम पातशाह की वडियाई विच की फुरमान करते ने, चारे जागे चौं जुगी पंचायण आपे होवा, आपी ने आप साजियन आपे ही थम खलोवा, आपे पट्टी कलम आप लिखण हारा हुआ, सब उम्मत आवन जावनी आपे ही नवा नरोवा, तख्त बैठा अर्जन गुरु सतगुर का खिवै चंदोवा, उगवण हो तै आथवण हो चहो चक्की कीन लोवा, जिन्नी गुरु ना सेवे। जिन्होंने ऐसे गुरु अर्जन देव साहब की भी सेवा भगती नहीं की वह मनमुख बंदे जींदे मरिया होया दे बराबर आ। कहन लगे जिन्नी गुरु ना सेवे हो मन मुखा पया मोवा, दूनी चौनी करा मात सच्चे का सच्चा टोआ, चारे जागे चौं जुगी पंचायण आपे होवा। धन श्री गुरु अर्जन देव साहब दी महान उपमा महान वडियाई है। भाई गुरदास जी कह रहे हैं कि वह वडियाई वह महिमा वर्णन नहीं की जा सकती। गुरमुख सुख फल सहज सुगता, गुरमुखा नूं जेड़े गुरु की शरण पै गए गुरु अर्जन देव साहब की उन्होंने सुख फल की प्राप्ति आत्मिक आनंद की प्राप्ति सहज अवस्था की प्राप्ति बड़े सोहने ढंग तरीके सतगुरु उन्होंने बख्शिश कर देंदे हन। भट्टा ने अपने सवैया च मेरे दाते की उपमा च कैसे कैसे बचन वरते, कैसी वडियाई की गुरु अर्जन देव महाराज सच्चे पातशाह जी की। वो कहिंदे अंत न पावत देव सदा मुन, बड़े बड़े मुनि जन बड़े बड़े देवते 33 करोड़ देवते भी कट्ठे होके गुरु अर्जन देव साहब सच्चे पातशाह जे तुहाडी वडियाई करन, जे 33 करोड़ देवता भी तुहाडी महिमा का वर्णन करन लगे ਤਾਂ ਵੀ ਗੁਰੂ ਅਰਜਨ ਦੇਵ ਸਾਹਿਬ ਤੁਹਾਡਾ ਅੰਤ ਨਹੀਂ ਪਾ ਸਕਦੇ, ਤੁਸੀਂ ਕਿਤਨੇ ਮਹਾਨ ਹੋ, ਕੈਸੀ ਵਡਿਆਈ ਕਰਦੇ ਨੇ, ਬਚਨ ਸਰਵਣ ਕਰਿਓ। ਕਹਿਣ ਲੱਗੇ, ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਹੋ, ਗੁਰਜੋਤ ਅਰਜੁਨ ਮਾਹੇ ਤਰੀ। ਸਾਰੇ ਜਗਤ ਨੂੰ ਤਾਰਨ ਵਾਸਤੇ, ਸਾਰੀ ਦੁਨੀਆ ਦਾ ਪਾਰ ਉਤਾਰਾ ਕਰਨ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਨਾਨਕ ਦੀ ਜੋਤ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਅੰਦਰ ਟਿਕਾਉਣਾ ਕੀਤਾ ਹੈ ਕਿ ਸਾਰੇ ਦਾ ਸਾਰਾ ਜਗਤ ਭਾਵ ਸਾਗਰ ਤੋਂ ਪਾਰ ਹੋ ਜਾਏ। ਜਬ ਲਓ ਨਹੀਂ ਭਾਗ ਲਲਾਰ ਉਦੈ, ਭੱਟ ਕਹਿੰਦੇ ਜਦੋਂ ਸਾਡੇ ਮੱਥੇ ਦੇ ਭਾਗ ਨਹੀਂ ਸੀ ਚਮਕੇ, ਅਸੀਂ ਭਟਕਦੇ ਫਿਰਦੇ ਸਾਂ, ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਮਿਲੀ, ਮੱਥੇ ਦੀ ਕਿਸਮਤ ਚਮਕ ਪਈ। ਜਬ ਲੋਹ ਨਹੀਂ ਭਾਗ ਲਲਾਰ ਉਦੈ, ਤਬ ਲੋ ਭਰਮਤੇ ਫਿਰਤੇ ਬਹੁਤਾਇਓ, ਕੱਲ ਕੋਹਰ ਸਮੁੰਦਰ ਮੈਂ ਬੂਡਤ ਥੇ। ਸੰਸਾਰ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਸਨ, ਕੋਈ ਬਾਂਹ ਫੜਨ ਵਾਲਾ ਨਹੀਂ ਸੀ ਸਾਡੀ। ਇਹ ਭੱਟਾਂ ਨੇ ਬਚਨ ਉਚਾਰੇ ਜਿਨ੍ਹਾਂ ਨੇ ਪ੍ਰਤੱਖ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਹਮਣੇ ਬਹਿ ਕੇ ਦਰਸ਼ਨ ਦੀਦਾਰ ਕਰਕੇ ਤੱਕਿਆ। ਕੱਲ ਕੋਹਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ। ਜਿਹੜੇ ਯਾਰਾਂ ਭੱਟਾਂ ਦੇ ਸਵਈਏ ਨੇ, ਉਹਨਾਂ ਭੱਟਾਂ ਚ ਇੱਕ ਭੱਟ ਦਾ ਨਾਂ ਹੈ ਮਥੁਰਾ। ਆ ਬਚਨ ਬੜੇ ਬਾਹ ਕਮਾਲ, ਕਹਿਣ ਲੱਗੇ ਤਤ ਵਿਚਾਰ, ਅਸੀਂ ਵਿਚਾਰ ਵਿਚਾਰ ਕੇ ਖੋਜ ਕਰ ਕਰਕੇ ਇਹ ਤਤ ਕੱਢਿਆ ਹੈ, ਇਹ ਨਤੀਜਾ ਕੱਢਿਆ, ਰਿਜ਼ਲਟ ਕੱਢਿਆ ਅਸੀਂ। ਮਥੁਰਾ ਭੱਟ ਜੀ ਕਹਿੰਦੇ, ਪੁੱਛਿਆ ਜੀ ਕੀ? ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਆ। ਗੁਰੂ ਅਰਜਨ ਦੇਵ ਸਾਹਿਬ ਦਾ ਅਵਤਾਰ ਆਗਮਨ ਜਗਤ ਨੂੰ ਤਾਰਨ ਵਾਸਤੇ ਹੋਇਆ ਹੈ, ਇਹ ਸਾਡੀ ਸਾਰੀ ਵਿਚਾਰ ਦਾ ਸਿੱਟਾ ਹੈ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਨੇ ਤੁਹਾਨੂੰ ਜਪ ਲਿਆ ਹੈ, ਪਿਆਰ ਵਿੱਚ ਭਿੱਜ ਕੇ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਕੇ ਕਹਿੰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਉਹ ਦੁਬਾਰਾ ਜੰਮਣ ਮਰਨ ਵਿੱਚ ਨਹੀਂ ਆਉਂਦੇ। ਬੜੇ ਪਿਆਰੇ ਬਚਨ ਪੜ੍ਹੇ ਜਾ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਚ ਇੱਕ ਬਚਨ ਦਾਸ ਨੇ ਹੋਰ ਸਾਂਝਾ ਕਰਨਾ, ਭਾਵੇਂ ਬੇਅੰਤ ਬਚਨ ਨੇ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ। ਗੁਰੂ ਅਰਜਨ ਦੇਵ ਜੀ, ਤੁਹਾਡੀ ਦਰਗਾਹ ਚ, ਤੁਹਾਡੀ ਹਜ਼ੂਰੀ ਚ ਕਦੇ ਨਾ ਮੁੱਕਣ ਵਾਲਾ ਨਾਮ ਜਲ ਗੰਗਾ ਦੇ ਰੂਪ ਵਿੱਚ ਵਹਿ ਰਿਹਾ ਹੈ। ਤੁਹਾਡੇ ਸਿੱਖਾਂ ਨੂੰ ਗੰਗਾ ਤੇ ਜਾਣ ਦੀ ਲੋੜ ਨਹੀਂ, ਆਹ ਜਿਹੜਾ ਨਾਮ ਦਾ ਪ੍ਰਵਾਹ ਪੰਜਵੇਂ ਪਾਤਸ਼ਾਹ ਤੁਸੀਂ ਚਲਾਇਆ ਨਾ, ਇਹ ਤੁਹਾਡੇ ਦਰਬਾਰ ਵਿੱਚ ਹੀ ਗੰਗਾ ਵਹਿ ਰਹੀ, ਤੁਹਾਡੇ ਚਰਨਾਂ ਚ ਸਾਰੀਆਂ ਸੰਗਤਾਂ ਇਸ਼ਨਾਨ ਕਰ ਰਹੀਆਂ, ਇਹ ਨਾਮ ਦੀ ਗੰਗਾ ਚ, ਸਿਮਰਨ ਦੀ ਗੰਗਾ ਚ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ, ਵੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀਏ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ, ਹਰ ਵੰਸ ਜਗਤ ਜਸ ਸੰਚਰਿਓ, ਸੋ ਕਮਨ ਕਹੈ ਸ੍ਰੀ ਗੁਰਮੋਇਓ। ਗੁਰੂ ਸਦਾ ਸਦੀਵੀ ਹੈ, ਸਦਾ ਥਿਰ ਰਹਿਣ ਵਾਲਾ ਹੈ। ਗੁਰੂ ਦੀ ਵਡਿਆਈ ਵੀ ਸਦਾ ਥਿਰ ਰਹਿਣ ਵਾਲੀ ਹੈ, ਗੁਰੂ ਦੀ ਵਡਿਆਈ ਵੀ ਸਦੀਵੀ ਕਾਲ ਵਾਸਤੇ ਅਟਲ ਹੈ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਪ੍ਰੇਮ ਵਿੱਚ ਭਿੱਜ ਕੇ, ਪਿਆਰ ਵਿੱਚ ਭਿੱਜ ਕੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਹਨ, ਉਹ ਗੁਰਮੁਖ ਜਨ ਸੁੱਖ ਫਲ ਪ੍ਰਾਪਤ ਕਰ ਲੈਂਦੇ, ਉਹ ਸਹਿਜ ਅਵਸਥਾ ਸੁਤੇ ਸਿੱਧ ਹੀ ਪ੍ਰਾਪਤ ਕਰ ਲੈਂਦੇ ਹਨ। ਐਸਾ ਪਿਆਰਾ ਤੁਹਾਡਾ ਦਰਬਾਰ ਹੈ, ਐਸਾ ਪਿਆਰਾ ਪੰਚਮ ਪਾਤਸ਼ਾਹ ਦਾਤਾ ਜੀ ਤੁਹਾਡਾ ਦਰਸ਼ਨ ਹੈ। ਇੱਕ ਬਖਸ਼ਿਸ਼ ਦੀ ਨਦਰ ਫੇਰਦੇ ਹੋ, ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੇ ਹੋ। ਐਸੇ ਪਿਆਰੇ ਸਤਿਗੁਰੂ, ਬੜਾ ਬੜਾ ਵੱਡਾ ਮਾਣ ਸਤਿਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ। ਜਦੋਂ ਸ੍ਰੀ ਹਰਿਮੰਦਰ ਸਾਹਿਬ ਬਣਿਆ ਨਾ, ਤੇ ਸਾਧ ਸੰਗਤ ਭਾਈ ਸਾਹਿਬ ਭਾਈ ਬਹਿਲੋ, ਬੜੇ ਮਹਾਨ ਗੁਰਸਿੱਖ ਸੀ ਮਹਾਰਾਜ ਨੇ। ਇੱਟਾਂ ਪੱਕਣੀਆਂ, ਜਦੋਂ ਇੱਟਾਂ ਦੇ ਆਵੇ ਪਾਉਣੇ ਤੇ ਭਾਈ ਬਹਿਲੋ ਨੂੰ ਪਤਾ ਲੱਗਾ ਵੀ ਜੇ ਕਿਤੇ ਇਹਨਾਂ ਆਵਿਆਂ ਦੇ ਵਿੱਚ ਕੋਈ ਬਾਹਰੋਂ ਲਿਆ ਕੇ ਕੂੜਾ ਕਰਕਟ ਜਾਂ ਹੋਰ ਮੈਲਾ ਪਾਇਆ ਜਾਵੇ ਇਹਦੇ ਚ ਆਵੇ ਚ, ਇੱਟਾਂ ਬੜੀਆਂ ਪੱਕੀਆਂ ਨਿਕਲਦੀਆਂ, ਇਹ ਕੂੜਾ ਕਰਕਟ ਵੀ ਹੋਰ ਮੈਲਾ ਲਿਆ ਕੇ ਪਾਉਣਾ ਇਹਦੇ ਵਿੱਚ, ਇੱਟਾਂ ਬੜੀਆਂ ਲਾਲ ਸੁਰਖ ਪੱਕੀਆਂ ਨਿਕਲਦੀਆਂ। ਤੇ ਜਦੋਂ ਸਾਧ ਸੰਗਤ, ਸਰੋਵਰ ਵੀ ਪੱਕਾ ਹੋ ਗਿਆ, ਹਰਿਮੰਦਰ ਸਾਹਿਬ ਵੀ ਬਣ ਕੇ ਤਿਆਰ ਹੋ ਗਏ, ਤੇ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਰਿਆਂ ਨਾਲੋਂ ਪਹਿਲਾਂ ਸੇਵਾ ਤੇ ਸਾਰਿਆਂ ਦੀ ਮਹਾਨ ਹੈ, ਸੇਵਾ ਤੇ ਸਾਰਿਆਂ ਹੀ ਗੁਰਸਿੱਖ ਪਿਆਰਿਆਂ ਨੇ ਬਹੁਤ ਕੀਤੀ ਹੈ, ਪਰ ਹੁਣ ਸਾਰਿਆਂ ਨਾਲੋਂ ਪਹਿਲਾਂ ਇਸ ਸੇਵਾ ਵਾਸਤੇ ਕਿਹਨੂੰ ਆਪਣੇ ਗਲ ਨਾਲ ਲਾਉਣਗੇ ਗੁਰੂ ਅਰਜਨ ਦੇਵ ਮਹਾਰਾਜ। ਤੇ ਉਹ ਜਿਹੜਾ ਭਾਈ ਬਹਿਲੋ ਸੀ ਨਾ, ਉਹਨੂੰ ਆਪਣੀ ਗਲਵਕੜੀ ਚ ਲੈ ਕੇ ਮੇਰੇ ਦਾਤੇ ਨੇ ਆਖਿਆ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ, ਸਾਰਿਆਂ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਇਹਨਾਂ ਨੂੰ ਗੱਲ ਨਾ ਲਾਵਾਂਗਾ ਮੈਂ। ਬੜੀ ਨਿਮਰਤਾ ਨਾਲ ਪਿਆਰ ਵਿੱਚ ਭਿੱਜ ਕੇ, ਕੋਈ ਮੈਲੇ ਕੁਚੈਲੀਆਂ ਚੀਜ਼ਾਂ ਵੀ ਲਿਆ ਕੇ ਆਵੇ ਦੇ ਵਿੱਚ ਪਾਉਣੀਆਂ, ਸਿਰ ਤੇ ਢੋਂਦਾ ਰਿਹਾ ਹੈ, ਗੱਡੇ ਲੱਦ ਲੱਦ ਕੇ ਲਿਆਉਂਦਾ ਰਿਹਾ ਮੈਲੇ ਦੇ। ਬੜੀ ਮਹਾਨ ਸੇਵਾ ਕੀਤੀ ਹੈ ਭਾਈ ਬਹਿਲੋ, ਭਾਈ ਬੰਨੋ, ਭਾਈ ਸਾਹਿਬ, ਭਾਈ ਗੁਰਦਾਸ ਜੀ, ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਗੁਰਸਿੱਖਾਂ ਨੂੰ ਬੇਅੰਤ ਮਾਣ ਸਤਿਕਾਰ ਮੇਰੇ ਸਤਿਗੁਰੂ ਸ਼ਹਿਨਸ਼ਾਹ ਨੇ ਬਖਸ਼ਿਸ਼ ਕੀਤਾ, ਬੇਅੰਤ ਵਡਿਆਈ ਮੇਰੇ ਦਾਤੇ ਨੇ ਇਹਨਾਂ ਦੀ ਝੋਲੀ ਵਿੱਚ ਪਾਈ ਹੈ। ਤੋ ਸਤ ਸੰਗਤ, ਕਿਤਨੀ ਕੁ ਮਹਿਮਾ, ਕਿੰਨੀ ਕੁ ਵਡਿਆਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਕਥਨ ਕਰੀਏ। ਬਾਣੀ ਦਾ ਮਹਾਨ ਖਜ਼ਾਨਾ ਜਿਹੜਾ ਸਾਨੂੰ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਵੀ ਭਾਈ ਗੁਰਦਾਸ ਜੀ ਤੋਂ, ਪ੍ਰਕਾਸ਼ ਵੀ ਕਰਵਾਇਆ ਹਰਿਮੰਦਰ ਸਾਹਿਬ, ਔਰ ਸਾਰਿਆਂ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਗੁਰੂ ਨਾਨੇ ਆਪਣੇ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਖੇਡਦੇ ਰਹੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਦੋਹਿਤਾ ਬਾਣੀ ਦਾ ਬੋਹਿਤਾ, ਇਹ ਬਾਣੀ ਦਾ ਬੋਹਿਤ ਹੈ, ਇਹ ਬਾਣੀ ਦਾ ਜਹਾਜ਼ ਹੈ ਅਰਜਨ ਦੇਵ। ਇੱਕ ਹੋਰ ਬੇਨਤੀ ਕਰਦੇ ਹਾਂ, ਨਾਨੇ ਦੋਹਤੇ ਦੀ ਬਾਤ ਛਿੜੀ ਹੈ ਤਾਂ ਕਰਕੇ ਸਾਧ ਸੰਗਤ ਬੇਨਤੀ ਕਰ ਰਹੇ ਹਾਂ। ਬੜੀਆਂ ਬੇਅੰਤ ਬਖਸ਼ਿਸ਼ਾਂ ਪੰਜਵੇਂ ਪਾਤਸ਼ਾਹ ਨੇ ਪ੍ਰਾਪਤ ਕੀਤੀਆਂ ਹਨ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ। ਪੰਚਮ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਗੁਰੂ ਅਮਰਦਾਸ ਮਹਾਰਾਜ ਦੀ ਬੇਟੀ ਹੈ, ਇਸ ਕਰਕੇ ਇਹ ਨਾਨਾ ਦੋਤਾ ਨੇ, ਔਰ ਪਹਿਲੇ ਪੁੱਤਰ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਨੂੰ ਗੁਰੂਤਾ ਗੱਦੀ ਮਿਲੀ। ਅਜੇ ਤੱਕ ਪੁੱਤਰ ਕੋਈ ਨਹੀਂ ਸੀ ਲੈ ਸਕਿਆ, ਭੱਟਾ ਨੇ ਹੀ ਬਚਨ ਵਰਤਿਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਸਮੇਂ ਤੋਂ ਹੀ ਗੁਰੂ ਦੀ ਮਤ ਦੀ ਪਛਾਣ ਕਰ ਲਈ, ਵਿਹੜੇ ਦੇ ਵਿੱਚ ਖੇਡਦੇ ਫਿਰਦੇ ਨੇ, ਛੋਟੀ ਜਿਹੀ ਉਮਰ ਸੀ, ਰੇੜਦੇ ਸੀ ਅਜੇ ਸਾਹਿਬ ਅਰਜਨ ਦੇਵ ਮਹਾਰਾਜ। ਦੀਵਾਨ ਦੀ ਸਮਾਪਤੀ ਹੋਈ ਗੋਇੰਦਵਾਲ ਸਾਹਿਬ, ਸ੍ਰੀ ਗੁਰੂ ਅਮਰਦਾਸ ਮਹਾਰਾਜ ਘਰ ਆਏ ਆਰਾਮ ਕਰਨ ਵਾਸਤੇ, ਅੰਦਰ ਕਮਰੇ 'ਚ ਲੰਮੇ ਪਏ ਨੇ। ਬੀਬੀ ਭਾਨੀ ਘਰ ਦਾ ਕੰਮ ਕਾਰ ਕਰਦੀ ਫਿਰਦੀ, ਕੋਈ ਕੱਪੜੇ ਧੋ ਲਏ, ਪ੍ਰਸ਼ਾਦੇ ਪਕਾ ਲਏ, ਕੋਈ ਝਾੜੂ ਫੇਰ ਲਿਆ, ਘਰ ਦਾ ਕੰਮ ਕਾਰ ਆਰ ਪਾਰ। ਸਾਹਿਬ ਗੁਰੂ ਰਾਮਦਾਸ ਜਿਨ੍ਹਾਂ ਨੂੰ ਅੱਜ ਕਹਿੰਦੇ ਆਪਾਂ, ਭਾਈ ਜੇਠਾ ਸੀ ਇਹਨਾਂ ਦਾ ਪਹਿਲਾ ਨਾਮ, ਉਹ ਸੇਵਾ 'ਚ ਲੱਗੇ ਨੇ ਬਾਹਰ। ਗੁਰੂ ਅਮਰਦਾਸ ਮਹਾਰਾਜ ਕਮਰੇ 'ਚ ਆਰਾਮ ਕਰਨ ਵਾਸਤੇ ਲੰਮੇ ਪੈ ਗਏ, ਤੇ ਬਾਹਰ ਵਿਹੜੇ 'ਚ ਇਹ ਹੁਣ ਮਾਂ ਪੁੱਤ ਬੀਬੀ ਭਾਨੀ ਤੇ ਸਾਹਿਬ ਅਰਜਨ ਦੇਵ। ਬੀਬੀ ਭਾਨੀ ਘਰ ਦਾ ਕੰਮ ਕਾਰ ਕਰਦੀ ਹੈ ਤੇ ਇਹ ਛੋਟਾ ਬਾਲਕ ਵਿਹੜੇ ਵਿੱਚ ਰਿੜਦਾ ਫਿਰਦਾ, ਤੇ ਜਿਹੜੀ ਮਾਂ ਹੁੰਦੀ ਹੈ ਨਾ, ਉਹ ਘਰ ਦਾ ਕੋਈ ਕੰਮ ਕਾਰ ਕਰੇ, ਜੇ ਬੱਚਾ ਛੋਟਾ ਤੇ ਉਹਦਾ ਧਿਆਨ, ਉਹਦੀ ਸੁਰਤ ਜਿਹੜੀ, ਉਹ ਬਾਲਕ ਵਾਲੇ ਪਾਸੇ ਹੀ। ਰਿੜਦੇ ਰਿੜਦੇ ਸਾਹਿਬ ਅਰਜਨ ਦੇਵ ਚੁੱਲ੍ਹੇ ਵਾਲੇ ਪਾਸੇ ਨੂੰ ਚਲੇ ਗਏ, ਜਿਹੜੇ ਚੁੱਲ੍ਹੇ 'ਚ ਅੱਗ ਬਲਦੀ ਸੀ, ਕੋਈ ਦਾਲ ਸਬਜ਼ੀ ਕੋਈ ਚੀਜ਼ ਬਣਨ ਵਾਸਤੇ ਰੱਖੀ ਚੁੱਲ੍ਹੇ 'ਤੇ। ਬੀਬੀ ਭਾਨੀ ਜੀ ਦਾ ਧਿਆਨ ਪਿਆ ਵੀ ਇਹ ਚੁੱਲ੍ਹੇ ਵੱਲ ਨੂੰ ਜਾਂਦਾ, ਚੁੱਕ ਕੇ ਤੇ ਪਾਸੇ ਕੀਤਾ, ਕਹਿੰਦੀ ਵੀ ਇੱਧਰ ਨਹੀਂ ਜਾਣਾ, ਐਵੇਂ ਹੱਥ ਪੈਰ ਸਾੜ ਲਏਗਾ। ਥੋੜ੍ਹਾ ਜਿਹਾ ਪਾਸੇ ਕੀਤਾ ਬੀਬੀ ਭਾਨੀ ਜੀ, ਫਿਰ ਘਰ ਦੇ ਕੰਮ ਕਾਰ 'ਚ ਲੱਗਦੇ, ਫਿਰ ਧਿਆਨ ਪਿਆ ਤੇ ਫਿਰ ਚੁੱਲ੍ਹੇ ਵੱਲ ਨੂੰ ਜਾਂਦਾ। ਇੱਕ ਵਾਰੀ ਚੁੱਕ ਕੇ ਬੱਚੇ ਨੂੰ ਪਾਸੇ ਕੀਤਾ, ਦੋ ਵਾਰੀ, ਤਿੰਨ ਵਾਰੀ ਕੀਤਾ, ਹੁਣ ਕੁਦਰਤੀ ਤੌਰ 'ਤੇ ਬਾਲਕ ਅਵਸਥਾ ਹੈ। ਜਦੋਂ ਦੋ ਚਾਰ ਵਾਰੀ ਚੁੱਕ ਕੇ ਪਾਸੇ ਕੀਤਾ ਬੀਬੀ ਭਾਨੀ ਨੇ, ਵੀ ਇੱਧਰ ਨਹੀਂ ਜਾਣਾ, ਉੱਚੀ ਸਾਰੀ ਚੀਕ ਮਾਰੀ, ਰੋਣ ਲੱਗ ਪਿਆ ਜਿਸ ਤਰ੍ਹਾਂ ਬਾਲਕ। ਸਾਹਿਬ ਅਰਜਨ ਦੇਵ ਦੀ ਜਦੋਂ ਆਵਾਜ਼ ਸੁਣੀ, ਇਹ ਆਵਾਜ਼ ਹੁਣ ਰੋਣ ਦੀ ਅੰਦਰ ਗਈ, ਜਿੱਥੇ ਗੁਰੂ ਅਮਰਦਾਸ ਮਹਾਰਾਜ ਆਰਾਮ ਕਰਦੇ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰੋਂ ਆਵਾਜ਼ ਆਈ ਆਪਣੀ ਪੁੱਤਰੀ ਵਾਸਤੇ, ਬੀਬੀ ਭਾਨੀ ਲਈ। ਕੀ ਕਹਿੰਦੇ? ਅੰਦਰੋਂ ਆਵਾਜ਼ ਦਿੱਤੀ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਭਾਨੀਏ, ਪੁੱਤ ਕੀ ਕਰਦੀਆਂ? ਇਹ ਅਰਜਨ ਕਿਉਂ ਰੋਂਦਾ ਪਿਆ? ਚੁੱਕ ਲਾ ਇਹਨੂੰ, ਛੱਡ ਦੇ ਕੰਮ ਕਰ। ਇੰਨਾ ਪਿਆਰ ਸੁਨੇਹ ਆਮ ਤੌਰ ਤੇ ਸੰਸਾਰੀ ਬੰਦੇ ਦਾ ਹੀ ਹੈ ਹੀ, ਪਰ ਗੁਰੂ ਅਮਰਦਾਸ ਨੂੰ ਤੇ ਬਹੁਤ ਆਉਣ ਵਾਲਾ ਭਵਿੱਖ ਵੀ ਪਤਾ ਨਾ। ਭਾਨੀਏ ਛੱਡ ਦੇ ਕੰਮ ਕਰ, ਇਹ ਬੱਚਾ ਰੋਂਦਾ ਕਿਉਂ ਆ? ਇੱਥੇ ਕਿਸੇ ਗੁਰਸਿੱਖ ਪਿਆਰੇ ਨੂੰ ਜਾਂ ਫੜਾ ਇਹਨੂੰ। ਸੰਗਤਾਂ ਵੀ ਸੇਵਾ ਕਰਨ ਵਾਲੀਆਂ ਬੇਅੰਤ ਹੁੰਦੀਆਂ ਸੀ। ਬੀਬੀ ਭਾਨੀ ਜੀ ਨੇ ਸਾਹਿਬ ਅਰਜਨ ਦੇਵ ਨੂੰ ਗੋਦੀ ਚੁੱਕਿਆ, ਅੰਦਰ ਆ ਗਈ ਪਿਤਾ ਦੀ ਆਵਾਜ਼ ਸੁਣ ਕੇ। ਸਤਿਗੁਰੂ ਪਾਤਸ਼ਾਹ ਉੱਠ ਕੇ ਬੈਠੇ ਪਲੰਘ ਤੇ, ਮੰਜੇ ਤੇ, ਕਹਿੰਦੇ ਭਾਨੀਏ ਕੀ ਗੱਲ, ਰੋ ਕਿਉਂ ਰਿਹਾ ਹੈ? ਕਹਿੰਦੀ ਪਿਤਾ ਜੀ, ਚੁੱਲ੍ਹੇ ਵੱਲ ਨੂੰ ਜਾਂਦਾ ਸੀਗਾ ਮੈਂ, ਘਰ ਦਾ ਕੰਮ ਕਾਰ ਕਰਦੀ, ਰਿੜਦਾ ਰਿੜਦਾ ਚੁੱਲ੍ਹੇ ਵੱਲ ਨੂੰ ਮੁੜ ਮੁੜ ਕੇ ਜਾਂਦਾ ਤੇ ਚੁੱਲ੍ਹੇ ਚ ਬਲਦੀ ਅੱਗ, ਤੇ ਕਿਤੇ ਐਵੇਂ ਕਿਸੇ ਲੱਕੜ ਨੂੰ, ਕੋਲੇ ਨੂੰ ਹੱਥ ਪਾ ਲਏਗਾ, ਕੋਈ ਹੱਥ ਪੈਰ ਸਾੜ ਲੂ, ਨੁਕਸਾਨ ਹੋਏਗਾ। ਬਾਰ ਬਾਰ ਉੱਧਰ ਨੂੰ ਜਾਂਦਾ ਸੀ, ਮੈਂ ਹਟਾਇਆ ਤੇ ਰੋਣ ਲੱਗ ਪਿਆ, ਕਿਹਾ ਨਹੀਂ ਮੈਂ ਕੁਛ। ਜਦੋਂ ਗੁਰੂ ਅਮਰਦਾਸ ਸਤਿਗੁਰੂ ਸ਼ਹਿਨਸ਼ਾਹ ਨੇ ਇਹ ਗੱਲ ਸੁਣੀ ਨਾ ਬੀਬੀ ਭਾਨੀ ਦੀ ਰਸਨਾ ਤੋਂ, ਵੀ ਇਹ ਚੁੱਲ੍ਹੇ ਵੱਲ ਨੂੰ ਜਾਂਦਾ, ਅੱਗ ਬਲਦੀ ਹੈ ਉੱਥੇ, ਚੁੱਪ ਜੇ ਕਰ ਗਏ ਗੁਰੂ ਅਮਰਦਾਸ ਮਹਾਰਾਜ, ਬਚਨ ਨਹੀਂ ਕੀਤਾ ਕੋਈ। ਥੋੜ੍ਹੀ ਦੇਰ ਜਿਸ ਤਰ੍ਹਾਂ ਹੁਣ ਦੋ ਜਣੇ ਗੱਲ ਕਰ ਰਹੇ ਹੋਣ ਤੇ ਉਹਦੇ ਵਿੱਚ ਥੋੜ੍ਹਾ ਬਹੁਤਾ, ਇੱਕ ਮਿੰਟ ਵੀ ਜ਼ਿਆਦਾ ਹੈ, ਕੁਝ ਸੈਕਿੰਡ ਹੀ ਬੰਦਾ ਚੁੱਪ ਕਰ ਜਾਵੇ ਜਾਂ ਗੰਭੀਰ ਹੋ ਜਾਵੇ, ਗੰਭੀਰ ਜੇ ਹੋ ਗਏ ਤੇ ਬੀਬੀ ਭਾਨੀ ਜੀ ਨੇ ਪੁੱਛਿਆ, ਸਤਿਗੁਰੂ ਪਿਤਾ ਜੀ ਕੀ ਗੱਲ, ਚੁੱਪ ਕਰ ਗਏ ਹੋ? ਮੈਨੂੰ ਪਤਾ ਹੈ ਵੀ ਤੁਹਾਡਾ ਆਪਣੇ ਇਸ ਦੋਹਤੇ ਅਰਜਨ ਦੇਵ ਨਾਲ ਪਿਆਰ ਬਹੁਤ ਆ, ਪ੍ਰੇਮ ਬਹੁਤ ਆ, ਪਰ ਮੈਂ ਇਹਨੂੰ ਕੋਈ ਮਾਰਿਆ ਝਿੜਕਿਆ ਨਹੀਂ ਗਿਆ, ਐਵੇਂ ਚੁੱਲ੍ਹੇ ਵੱਲ ਨੂੰ ਜਾਂਦਾ ਸੀ ਤੇ ਮੈਂ ਰੋਕਿਆ, ਤੁਸੀਂ ਬੜੇ ਚੁੱਪ ਕਰ ਗਏ, ਗੰਭੀਰ ਜੇ ਹੋ ਗਏ, ਉਹ ਕੀ ਬਾਤ ਆ? ਗੁਰੂ ਕੇ ਪਿਆਰਿਓ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬਚਨ ਬੜਾ ਕਮਾਲ ਦਾ ਆਖਿਆ, ਕਹਿੰਦੇ ਭਾਨੀਏ ਤੂੰ ਕਹਿ ਰਹੀ ਆ ਨਾ ਵੀ ਚੁੱਲ੍ਹੇ ਵੱਲ ਨੂੰ ਜਾਂਦਾ, ਅੱਗ ਵੱਲ ਨੂੰ ਜਾਂਦਾ, ਅੱਜ ਤੇ ਇਹ ਛੋਟਾ ਜਿਹਾ ਅਜੇ ਰਿੜਦਾ ਫਿਰਦਾ ਵਿਹੜੇ ਦੇ ਵਿੱਚ, ਇੱਕ ਦਿਨ ਆਏਗਾ ਇਸ ਧਰਤੀ ਦੇ ਉੱਤੇ ਸੰਸਾਰ ਤੇ, ਇਹ ਜਿਹੜਾ ਤੇਰਾ ਪੋਤਿਆ ਨਾ, ਇਹਨੇ ਬੜੇ ਵੱਡੇ ਕ੍ਰਿਸ਼ਮੇ ਵਰਤਾਉਣੇ ਦੁਨੀਆਂ 'ਚ। ਕਹਿੰਦੀ ਪਿਤਾ ਜੀ ਕਿਸ ਤਰ੍ਹਾਂ? ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਸੀ, ਕਹਿੰਦੇ ਧੀਏ ਇਹ ਜਿਹੜਾ ਤੇਰਾ ਬੱਚਾ ਨਾ ਅਰਜਨ ਦੇਵ, ਆਹ ਜਿਹੜਾ ਤੂੰ ਬਚਨ ਦੱਸਿਆ ਨਾ ਵੀ ਅੱਗ ਵੱਲ ਨੂੰ ਜਾਂਦਾ, ਇਹਦਾ ਅੱਗ ਦੇ ਨਾਲ ਇੱਕ ਬੜਾ ਤਕੜਾ ਰਿਸ਼ਤਾ ਹੈ, ਅੱਗ ਨਾਲ ਇਹਦਾ ਬੜਾ ਵੱਡਾ ਸੰਬੰਧ ਹੈ। ਅੱਜ ਰਿੜਦਾ ਰਿੜਦਾ ਚੁੱਲ੍ਹੇ ਵੱਲ ਨੂੰ ਜਾਂਦਾ, ਅੱਗ ਨੂੰ ਹੱਥ ਪਾਉਂਦਾ, ਇੱਕ ਦਿਨ ਐਸਾ ਆਏਗਾ ਕਦੇ ਲਾਹੌਰ ਦੀ ਧਰਤੀ ਦੇ ਉੱਤੇ ਤੇਰਾ ਬਾਲਕ, ਤੇਰਾ ਪੁੱਤ, ਮੇਰਾ ਦੋਹਤਾ ਤੱਤੀਆਂ ਤਵੀਆਂ ਤੇ ਬੈਠ, ਸੀਸ ਵਿੱਚ ਗਰਮ ਰੇਤਾ ਪਵਾ, ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਦਾ ਹੋਇਆ ਸੰਸਾਰ ਦੇ ਲੋਕਾਂ ਨੂੰ ਧਰਮ ਵਾਸਤੇ ਮਰਨ ਦੀ ਜਾਚ ਸਿਖਾਏਗਾ। ਇਹ ਜਗਤ ਸੰਸਾਰ ਨੂੰ ਧਰਮ ਵਾਸਤੇ ਕਿਵੇਂ ਸ਼ਹਾਦਤ ਦਾ ਜਾਮ ਪੀਵੀਦਾ, ਇਹਨੇ ਸਿਖਾਉਣਾ ਆ ਤੇਰੇ ਪੁੱਤ ਨੇ। ਇਹਦਾ ਅੱਗ ਨਾਲ ਸੰਬੰਧ ਆ, ਰਿਸ਼ਤਾ ਇਹਦਾ ਬੜਾ ਵੱਡਾ। ਇਹ ਭਵਿੱਖਤ ਬਚਨ ਸਨ, ਦੋਹਿਤਾ ਬਾਣੀ ਦਾ ਬੋਹਿਥਾ, ਇਹ ਬਚਨ ਕਹਿਣੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨ। ਮੰਜਾ ਫੜ ਕੇ ਬਾਬੇ ਅਮਰਦਾਸ ਸਤਿਗੁਰੂ ਨਾਨੇ ਦਾ, ਰਿੜਦਾ ਬੱਚਾ ਉਹਦੀ ਆਦਤ ਹੁੰਦੀ ਨਾ, ਪਾਵਾ ਫੜ ਕੇ ਉੱਠਣ ਦੀ ਕੋਸ਼ਿਸ਼ ਕਰਦਾ। ਗੁਰੂ ਅਮਰਦਾਸ ਮਹਾਰਾਜ ਮੰਜੇ ਤੇ ਬੈਠੇ ਤੇ ਰਿੜਦੇ ਰਿੜਦੇ ਜਾ ਕੇ ਨਾ, ਤੇ ਗੁਰੂ ਅਮਰਦਾਸ ਮਹਾਰਾਜ ਦੇ ਮੰਜੇ ਦਾ ਪਾਵਾ ਫੜ ਕੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ, ਵੀ ਮੈਂ ਵੀ ਮੰਜੇ ਤੇ ਚੜ੍ਹਨਾ ਹਾਂ। ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਉਹ ਬੱਚਿਆ ਇਹ ਤੇ ਛੋਟਾ ਜਿਹਾ ਮੰਜਾ, ਛੋਟਾ ਜਿਹਾ ਪਲੰਘ ਹੈ ਜਿਸ ਤੇ ਚੜ੍ਹਨ ਦੀ ਤੂੰ ਕੋਸ਼ਿਸ਼ ਕਰਦਾ, ਆਉਣ ਵਾਲੇ ਸਮੇਂ ਵਿੱਚ ਤੂੰ ਬੜੇ ਵੱਡੇ ਸਿੰਘਾਸਨ ਦਾ ਮਾਲਕ ਬਣਨਾ ਹੈ। ਜਿਹੜਾ ਗੁਰੂ ਹੈ ਉਹ ਤੀਨ ਕਾਲ ਗਿਆਤਾ ਹੈ, ਬੀਤੇ ਸਮੇਂ ਵਿੱਚ ਕੀ ਹੋਇਆ ਹੈ, ਅੱਜ ਕਿੱਥੇ ਕੀ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ, ਸਤਿਗੁਰੂ ਨੂੰ ਪਤਾ ਹੈ। ਐਸੇ ਐਸੇ ਬਚਨ ਕਰਨੇ, ਤੂੰ ਸਿੰਘਾਸਨ ਦਾ ਮਾਲਕ ਬਣਨਾ ਹੈ, ਅੱਗ ਨਾਲ ਤੇਰਾ ਬੜਾ ਵੱਡਾ ਰਿਸ਼ਤਾ ਹੈ, ਦੋਹਿਤਾ ਬਾਣੀ ਦਾ ਬੋਹਿਥਾ ਆਖਣਾ, ਇਹ ਭਵਿੱਖਤ ਬਚਨ ਸੀ, ਆਉਣ ਵਾਲੇ ਸਮੇਂ ਚ ਸੱਚ ਹੋਣੇ ਸੀ। ਇਸ ਲਈ ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਭਾਈ ਸਤਾ ਬਲਵੰਡਾ ਜੀ ਵੀ ਫਰਮਾਨ ਕਰਦੇ। ਇਸ ਲਈ ਪਾਵਨ ਪਵਿੱਤਰ ਬੋਲ ਅੰਮ੍ਰਿਤ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਉਚਾਰਨ ਕਰਦਿਆਂ ਕਿਹਾ, ਗੁਰਮੁਖ ਸੁਖ ਫਲ ਸਹਿਜ ਸੁਗਤਾ। ਗੁਰੂ ਅਰਜਨ ਦੇਵ ਸਾਹਿਬ ਗੁਰਮੁਖ ਜਨਾਂ ਨੂੰ ਸੁਖ ਫਲ ਦੀ ਬਖਸ਼ਿਸ਼ ਕਰਦੇ ਹਨ। ਆਤਮਿਕ ਸੁੱਖ, ਆਤਮਿਕ ਆਨੰਦ ਗੁਰਸਿੱਖਾਂ ਦੀ ਝੋਲੀ ਵਿੱਚ ਪਾਉਂਦੇ ਹਨ। ਸਹਿਜ ਅਵਸਥਾ ਸੁਤੇ ਸਿੱਧ ਹੀ ਬਖਸ਼ ਦਿੰਦੇ ਹਨ। ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਹੈ।